ਵਾਹਿਗੁਰੂ ਜੀ ਸਤਨਾਮ ਗੁਰੂ ਗ੍ਰੀਨ ਅੰਤ ਨ ਪਾਵਤ ਦੇਵ ਸਵਾ ਮੁਣ ਇੰਦਰ ਮਹਾਨ ਸਿਵ ਜੋਗ ਕਰੀ ਅੰਤ ਨ ਪਾਵਤ ਦੇਵ ਸਵਾ ਮੁਣ ਇੰਦਰ ਮਹਾਨ ਸਿਵ ਜੋਗ ਕਰੀ ਪੁਨ ਬੇਦ ਬਰੰਚ ਵਿਚਾਰ ਰਹੋ ਹੁਣ ਬੇਦ ਬਰੰਚ ਵਿਚਾਰ ਰਹੋ ਘਰ ਜਾਪਣ ਛਾਡੋ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਦ ਜਗਤਾਰਨ ਕੋ ਰਾਮਦਾਸ ਗੁਰੂ ਜਗਤਾਰਨ ਕਹ ਗੁਰਜੋਤ ਅਰਜਨ ਮਹਿ ਧਰੀ ਗੁਰਪੂਰੈ ਚਰਨੀ ਲਾਇਆ ਹਰ ਸੰਗ ਸੁਹਾਈ ਪਾਇਆ ਜੈ ਜਾਈਏ ਤਹਾਂ ਸਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਨਾਰਾਇਣ ਪ੍ਰਾਣ ਅਧਾਰਾ ਖਮ ਸੰਤ ਜਨਾਰੇ ਨਾਰਾ ਪਤਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬੋੜਨ ਜੋਨੀ ਪਾਈਐ ਜਸ ਦੇਵਾ ਪੁਰਖ ਵਧਾਤਾ ਹਰ ਰਸ ਤਿੰਨ ਕੀ ਜਾਤਾ ਜਮ ਕੰਕਰ ਨੇੜ ਨਾ ਆਇਆ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਨੀ ਪਾਇਆ ਐਸੋ ਕੀ ਮੈਂ ਡੀਠ ਜੈਸਾ ਸੁਣਿਆ ਜੈਸਾ ਸੁਣਿਆ मैं गीत जैसा सुनया जैसा सुनया तैसो की मैं गीत जैसा सुनया जैसा सुनया मान योग सत्संगियो सुभाग्या घड़िया साहेब श्री गुरु ग्रंथ साहब जी पातशाह की हजूरी विच बैठन दियां प्राप्त होई हैं। पानी की पंक्ति है, कर साध संगत सिमर माधो होइया पातत पनीत। जिन्हां नूं अहिजा सुभागा समा प्राप्त हो जाए मतबल की संगत करन दा, ते महाराज कहिंदे भाई पापी भी पवित्र हो जांदे है। संगत करन दे नाल कहिंदे जी जे संगत विच ना आवे, महाराज कहिंदे जो सतगुर शरण संगत नहीं आए त्रिग जीवा त्रिग जीवास, कहिंदे भी उन्हां दी भी कोई जिंदगी आ। जेड़ा बंदा संगत नहीं करदा उहदी तां महाराज कहिंदे जिंदगी पशुआं नालों भी भैड़ी है। आवण आए सृष्ट में बिन बूझा पछ ढोर, वो कहिंदे भावां दी रब ने उहनूं बंदा बना के घलता, वो भावां दी खांदा पींदा भी बंदिआं वांगू है, वो भावें दी हसदा खेड़दा भी बंदिआं वांगू है, वो रहिंदा बहिंदा भी बंदिआं वांगू है। कहिंदे भी सूझ तो बगैर जिंदगी पशुआं वर्गी है, बिन बूझा पछतोर। सूझ किहे जी रखनी है, सोचना मना भी मनुष्या जन्म कादी खातर मिलिया, यह सूझ रखनी है भी यह जिहड़ा मनुष्या जन्म है, जिस देखी को सिमरा देव, आ जेड़े मनुष्य जन्म नू देवते तरसदे है ते रब ने तो मैनू ओ दे ही दित्ती है। जस देही को सिमरा देव सो देही पज हर की सेव, भजो गोबिंद भूल मत जाओ ऐ मना, देखी किते भुल जे भी मनुष्य जन्म कादी खातर मिलिया है। महाराज बाणी च कहिंदे ना, कहिंदे चेते रखना भैया जेड़ा मनुष्य जन्म है कादी खातर मिलिया। बाणी दी पंक्ति है मानस जन्म बोहर ना पावत, कहिंदे एक गल चेते रखी आ मनुष्य जन्म मुड़ के नहीं तैनू मिलना, जे तू कहे खमणी नित्ती मैनू मिली जाऊगा। मानस जन्म बोहर ना पावत किश अपाओ मुक्त का कर रे, ओए मना मनुष्य जन्म फेर नहीं तैनू मिलना, कोई मुक्ति दा अपाओ कर ला। मुक्ति किवें मिलनी है, नाम जप के मुक्ति किदे नाल मिलूगी, जे तू परमेश्वर दा नाम ले ले। इस करके गुरु जी बाणी विच कहिंदे है बाणी दियां पंक्ति, गुर सेवा ते भगत कमाई तब ए मानुष देही पाई। ए मनुष्या जन्म तेनू मिल क्यों गया, ये कोई तेरे पराले ना मिलिया, नहीं ये पिछले पुन्ना दा फल मिलिया वे तेनू। आ जेड़ा तेनू मनुष्य जन्म मिलिया ना, ਇਹ ਤੇਰੇ ਪਿਛਲੇ ਪੁੰਨਾ ਦਾ ਤੈਨੂੰ ਫਲ ਮਿਲਿਆ ਬਿਆ। ਇਸ ਕਰਕੇ ਬਾਣੀ ਦੀ ਪੰਗਤੀ ਆ, ਮਾਨਸ ਜਨਮ ਪੁੰਨ ਫਲ ਪਾਇਓ। ਪਿਛਲੇ ਕੀਤੇ ਹੋਏ ਪੁੰਨ ਨਾ ਉਹਨਾਂ ਦਾ ਤੈਨੂੰ ਫਲ ਮਿਲ ਗਿਆ। ਕੀ ਮਿਲ ਗਿਆ? ਅਮਨੁੱਛਾ ਜਨਮ। ਤੇ ਜੇ ਕਹਿੰਦੇ ਵੀ ਦਰਗਾਹ ਦੇ ਵਿੱਚੋਂ ਪੁੰਨ ਖਤਮ ਹੋ ਜਾਣ, ਕਹਿੰਦੇ ਫਿਰ ਵੀ ਰੱਬ ਮਨੁੱਛਾ ਜਨਮ ਦੇ ਦਿੰਦਾ? ਕਹਿੰਦੇ ਵੀ ਹਾਂ। ਕਹਿੰਦੇ ਫਿਰ ਕੀ ਕਰਦਾ? ਫਿਰ ਕਹਿੰਦੇ ਮਨੁੱਛਾ ਜਨਮ ਤਾਂ ਦੇ ਦਿੰਦਾ ਪਰ ਅੰਗ ਭੰਗ ਕਰ ਦਿੰਦਾ। ਲੈ ਵੀ ਇਉਂ ਕਰੀ, ਜੇ ਤੂੰ ਮੈਨੂੰ ਚੇਤੇ ਕਰੇਗਾ ਨਾ ਫਿਰ ਤੈਨੂੰ ਆਏ ਨੂੰ ਅੰਗ ਦੇ ਦਿਆਂਗੇ, ਪਰ ਫਿਰ ਵੀ ਨਹੀਂ ਚੇਤੇ ਕਰਦਾ। ਤੇ ਫਿਰ ਕੀ ਹੋ ਜਾਂਦਾ ਹੈ? ਫਿਰ ਹੋ ਜਾਂਦਾ ਕਈ ਜਨਮ ਪੈਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਖੋਇਓ, ਕਈ ਜਨਮ ਖੈਬਰ ਬਿਰਖ ਜੋਇਓ। ਕਿਤੇ ਕੁਛ ਬਣ ਜਾਂਦਾ ਹੈ, ਫਿਰ ਮੂਲੇ ਖੱਤਰੀ ਵਾਂਗੂ ਪਤਾ ਹੀ ਨਹੀਂ ਕਿੰਨੇ ਜਨਮ ਲੈਣੇ ਪੈਂਦੇ ਆ, ਫਿਰ ਪਤਾ ਹੀ ਨਹੀਂ ਕਿੰਨੇ ਜਨਮ ਭੋਗਦਾ ਤੁਰਿਆ ਫਿਰਦਾ। ਇਸੇ ਕਰਕੇ ਮਹਾਰਾਜ ਕਹਿੰਦੇ ਆ, ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨੁਸ਼ ਦੇਹੀ ਪਾਈ, ਜਿਸ ਦੇਹੀ ਕੋ ਸਿਮਰੈ ਦੇਵ। ਆ ਮਨੁੱਖ ਜਨਮ ਨੂੰ ਦੇਵਤੇ ਤਰਸਦੇ ਆ ਵੀ ਅਸੀਂ ਵੀ ਰੱਬ ਦਾ ਨਾਂ ਲੈ ਸਕਦੇ ਹਾਂ। ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ। ਐ ਮਨਾ ਦੇਖੀ ਭੁੱਲ ਜੇ, ਰੱਬ ਦਾ ਨਾਂ ਲੈਣ ਤੋਂ ਰੱਬ ਦਾ ਨਾਂ ਲੈਣਾ, ਭਜੋ ਗੋਬਿੰਦ ਭੂਲ ਮਤ ਜਾਓ। ਮਾਨਸ ਜਨਮ ਕਾ ਇਹੀ ਲਾਹੋ, ਓਏ ਮਨੁੱਖੇ ਜਨਮ ਦਾ ਲਾਭ ਇਹੀ ਹੈ ਜੇ ਤੂੰ ਇਹਦੇ ਨਾਲ ਰੱਬ ਦਾ ਨਾਂ ਲੈ ਲਵੇਂ। ਮਨੁੱਖੇ ਜਨਮ ਦਾ ਜਿਹੜਾ ਲਾਭ ਆ ਨਾ, ਇਹਦਾ ਤੈਨੂੰ ਇਹੀ ਹੈ ਜੇ ਤੂੰ ਮਹਾਂਪੁਰਖਾਂ ਤੋਂ ਸੁਣਦੇ ਸੀ, ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਬਦਨੀ ਕਲਾਂ ਵਾਲੇ, ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ, ਸ੍ਰੀਮਾਨ ਸੰਤ ਬਾਬਾ ਇੰਦਰ ਸਿੰਘ ਜੀ, ਉਹ ਮਹਾਂਪੁਰਖਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਮਹਾਂਪੁਰਖ ਸ੍ਰੀ ਇਤਿਹਾਸ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਕੇ ਗਏ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਿਮੰਦਰ ਸਾਹਿਬ ਜੀ ਨੂੰ ਰੱਬ ਦਾ ਘਰ ਸਮਝਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਖਾਤਰ ਇਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਉਹ ਬਾਣੀ ਜਿਹੜੀ ਸੱਚਖੰਡ ਚੋਂ ਬਾਣੀ ਆਈ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਕਰਨ ਵਾਸਤੇ ਪਹਿਲਾਂ ਹਰਿਮੰਦਰ ਸਾਹਿਬ ਦੀ ਸਾਜਨਾ ਕੀਤੀ, ਉਹ ਸਰੋਵਰ ਦੀ ਸਾਜਨਾ ਕੀਤੀ ਜਿਹਨੂੰ ਕਹਿੰਦੇ ਆ ਰਾਮਦਾਸ ਸਰੋਵਰ ਨੀਕਾ, ਜੋ ਨਾਵਾ ਸੋ ਕੁੱਲ ਤਰਾਵਾ, ਆਧਾਰ ਹੋਏ ਗਏ ਜੀਕਾ। ਮਹਾਂਪੁਰਖ ਸੁਣਾਉਂਦੇ ਸੀ ਵੀ ਕਿੰਨਾ ਪਰ ਉਪਕਾਰ ਕੀਤਾ ਜਿਸ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭੱਟਾਂ ਨੇ ਰੱਬ ਮੰਨਿਆ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਨਾ ਭੱਟਾਂ ਨੇ ਕਿੱਥੋਂ ਤੱਕ ਕਿਹਾ? ਭੱਟ ਕਹਿੰਦਾ ਵੀ ਗੁਰ ਅਰਜਨ ਪ੍ਰਤੱਖ ਹਰ, ਕਹਿੰਦੇ ਜੇ ਰੱਬ ਦੇ ਦਰਸ਼ਨ ਕਰਨੇ ਆ ਨਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਰੱਬ ਦੇ ਦਰਸ਼ਨ ਆ। ਜਬ ਲਓ ਨਹੀਂ ਭਾਗ ਲਲਾਰ ਉਹਦਾ ਹੈ, ਤਬ ਲਗ ਭਰਮ ਤੇ ਫਿਰਤੇ ਬਹੁਤਾਇਓ। ਕਹਿੰਦੇ ਜਿੰਨਾ ਚਿਰ ਸਾਡੇ ਭਾਗ ਚੰਗੇ ਨਹੀਂ ਸੀ ਨਾ, ਅਸੀਂ ਵੀ ਸੰਤ ਬੜੇ ਲੱਭੇ, ਰਹੋ ਸੰਤ ਹੁਣ ਟੋਲ ਸਾਧ ਬਹੁ ਤੇਰੇ ਡਿੱਠੇ। ਕਹਿੰਦੇ ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ। ਪਰ ਸ਼ਾਂਤੀ ਕਦੋਂ ਆਈ? ਭੱਟ ਕਹਿੰਦੇ ਉਦੋਂ ਮਨ ਨੂੰ ਸ਼ਾਂਤੀ ਆਈ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ। ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇ ਨਾ ਤੇ ਫਿਰ ਮਨ ਸ਼ਾਂਤ ਹੋ ਗਿਆ। ਚੰਦਨ ਚੰਦਨ ਸਰਦ ਰੁੱਤ ਮੂਲਣ ਮਿਟਗੀ ਘਾਮ, ਸੀਤਲ ਥੀਵਾ ਨਾਨਕਾ ਜੋ ਪੰਦੜੋ ਹਰ ਨਾਮ। ਜਦੋਂ ਮਨ ਸ਼ਾਂਤੀ ਚਾਹੁੰਦਾ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਰੱਬ ਦਾ ਨਾਂ ਲਿਆ। ਇਸ ਕਰਕੇ ਸਾਧ ਸੰਗਤ ਆਪ ਜੀ ਨੇ ਮਹਾਂਪੁਰਖਾਂ ਤੋਂ ਕਥਾ ਸਰਵਣ ਕੀਤੀ ਹੈ ਤੇ ਗਣੀ ਖਾਂ ਤੇ ਨਬੀ ਖਾਂ ਦੇ ਕੋਲੇ ਦਸਵੇਂ ਪਾਤਸ਼ਾਹ ਬਿਰਾਜਮਾਨ ਹੈ। ਨਿਹਾਲੇ ਦੀ ਮਾਂ ਮਾਈ ਗੁਰਦਈ ਨੇ ਆਣ ਕੇ ਦਸਵੇਂ ਪਾਤਸ਼ਾਹ ਨੂੰ ਬਸਤਰ ਭੇਟਾ ਕੀਤੇ ਹੈ। ਤੇ ਹੱਥ ਬੰਨ ਕੇ ਕਹਿੰਦੀ ਸੱਚੇ ਪਾਤਸ਼ਾਹ ਜੈਸਾ ਸੁਣਿਆ ਮੈਂ ਤੈਸੋ ਕਿਹਾ। ਆਪਾਂ ਪੰਕਤੀ ਪੜ੍ਹੀ ਜੈਸਾ ਸਤਿਗੁਰ ਸੁਣੀ ਦਾ। ਭਾਈ ਗੁਰਦਈ ਨਿਹਾਲੇ ਦੀ ਮਾਂ ਦਸਵੇਂ ਪਾਤਸ਼ਾਹ ਨੂੰ ਕੱਪੜਾ ਭੇਟਾ ਕਰਕੇ ਕਹਿੰਦੀ ਸੱਚੇ ਪਾਤਸ਼ਾਹ ਜੈਸੋ ਸੁਣਿਆ ਮੈਂ ਤੈਸਾ ਕਿਹਾ। ਮੈਂ ਸੁਣਿਆ ਸੀ ਤੁਹਾਡੀ ਉਪਮਾ ਵੀ ਤੁਸੀਂ ਅਕਾਲ ਪੁਰਖ ਦੇ ਪੁੱਤ ਬਣ ਕੇ ਆਏ ਆ ਸੰਸਾਰ ਦੇ ਉੱਤੇ। ਕਿਸੇ ਨੂੰ ਕਿੰਨੀਆਂ ਕਲਾ ਮਿਲੀਆਂ, ਕਿਸੇ ਨੂੰ ਕਿੰਨੀਆਂ ਕਲਾ ਦਿੱਤੀਆਂ ਗਈਆਂ, ਕਿਸੇ ਨੂੰ ਅਨੇਕਾਂ ਕਲਾ ਦਿੱਤੀਆਂ ਗਈਆਂ, ਪਰ ਮੈਂ ਸੁਣਿਆ ਵੀ ਤੁਹਾਨੂੰ ਅਕਾਲ ਪੁਰਖ ਨੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ। ਮੈਂ ਸੁਣਿਆ ਸੀ ਵੀ ਤੁਸੀਂ ਅਕਾਲ ਪੁਰਖ ਦੇ ਪੁੱਤ ਬਣ ਕੇ ਆਏ ਆ ਸੰਸਾਰ ਦੇ ਉੱਤੇ, ਤੁਸੀਂ ਵੱਡੇ ਅਵਤਾਰ ਹੈ। ਹੁਣ ਦਸਵੇਂ ਪਾਤਸ਼ਾਹ ਦੀ ਉਪਮਾ ਕਰਦੀ ਹੈ, ਕਹਿੰਦੀ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਸੰਸਾਰ ਤੇ ਨਾ ਕੋਈ ਆਇਆ ਨਾ ਕੋਈ ਆਉਣਾ। ਮਾਈ ਗੁਰਦਈ ਨਾ ਦਸਵੇਂ ਪਾਤਸ਼ਾਹ ਨੂੰ ਕੱਪੜਾ ਭੇਟਾ ਕਰਕੇ ਕਹਿੰਦੀ ਸਤਿਗੁਰੂ ਜੀ ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਐ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਸੰਸਾਰ ਤੇ ਨਹੀਂ ਕੋਈ ਹੋਣਾ। ਬੜਾ ਸਾਧ ਸੰਗਤ ਉਪਮਾ ਕੀਤੀ ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਨਾ ਨਿਹਾਲੇ ਨੂੰ ਸੱਦ ਕੇ ਕਿਹਾ ਵੀ ਤੇਰੀ ਮਾਤਾ ਦਾ ਲੋਕ ਤੇ ਪ੍ਰਲੋਕ ਸਮਾਰ ਕੇ ਰੱਖਤਾ, ਇਹਦੇ ਜ਼ਿੰਦਗੀ ਦੇ ਥੋੜੇ ਹੀ ਦਿਨ ਰਹਿੰਦੇ ਆ। ਗਣੀ ਖਾਂ ਤੇ ਨਵੀ ਖਾਂ ਹੱਥ ਬੰਨੀ ਬੈਠੇ ਆ। ਮਹਾਰਾਜ ਮਾਈ ਗੁਰਦਈ ਦੀ ਭਾਵਨਾ ਨੂੰ ਦੇਖ ਕੇ ਬਾਰ ਬਾਰ ਕੱਪੜੇ ਨੂੰ ਤੱਕਦੇ ਆ ਕਿ ਗੁਰੂ ਕਾਹਦੇ ਤੇ ਖੁਸ਼ ਹੁੰਦਾ। ਗੁਰੂ ਸਿੱਖ ਦੀ ਭਾਵਨਾ ਤੇ ਸਿੱਖ ਦੀ ਸੇਵਾ ਤੇ ਖੁਸ਼ ਹੁੰਦਾ। ਗੁਰੂ ਦੀ ਜਿਹੜੀ ਖੁਸ਼ੀ ਆ ਨਾ ਸਿੱਖ ਦੀ ਭਾਵਨਾ ਤੇ ਸਿੱਖ ਦੀ ਸੇਵਾ ਤੇ ਖੁਸ਼ੀ ਆਉਂਦੀ ਹੈ। ਹੁਣ ਮਹਾਰਾਜ ਨੇ ਕਿਹਾ ਗਣੀ ਖਾਂ, ਹਾਂ ਮਹਾਰਾਜ, ਇਹ ਕੱਪੜੇ ਨੂੰ ਰੰਗਾਉਣਾ ਹੈ। ਸਾਧ ਸੰਗਤ ਜਿਹੜਾ ਕੱਪੜੇ ਰੰਗਦਾ ਸੀ ਉਹਦੇ ਚੁਕਲੇ ਚਲੇ ਗਏ। ਜਦੋਂ ਪੁੱਛਿਆ ਨਾ ਵੀ ਕੱਪੜਾ ਰੰਗਾਉਣਾ ਹੈ, ਉਹ ਕਹਿੰਦਾ ਵੀ ਉਦੋਂ ਮੱਟ ਪਾਇਆ ਕਰਦੇ ਤੇ ਰੰਗ ਉੱਠਿਆ ਕਰਦਾ ਉਹਨਾਂ ਸਮਿਆਂ ਚ। ਉਹ ਕਹਿੰਦਾ ਵੀ ਅੱਜ ਮੱਟ ਪਾਇਆ, ਹਜੇ ਤਾਂ ਪਰਸੋਂ ਚੌਥੇ ਮੱਟ ਨੇ ਉੱਠਣਾ ਰੰਗ ਫੇਰ, ਅਜੇ ਤਾਂ ਰੰਗ ਉੱਠਿਆ ਹੀ ਨਹੀਂ। ਗਣੀ ਖਾਂ ਨੇ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਜੇ ਤੁਸੀਂ ਨਿਗਾਹ ਮਾਰ ਦਿਓ ਨਾ ਫਿਰ ਤਾਂ ਮੈਂ ਕਹਿ ਨਹੀਂ ਸਕਦਾ, ਪਰ ਉਹ ਰੰਗਣ ਵਾਲਾ ਕਹਿੰਦਾ ਵੀ ਮੱਟ ਹਜੇ ਉੱਠਿਆ ਨਹੀਂ ਗਾ, ਇਹ ਤਾਂ ਪਰਸੋਂ ਚੌਥੇ ਉੱਠਣਾ ਮੱਟ ਨੇ, ਫਿਰ ਕੱਪੜਾ ਰੰਗਿਆ ਜਾਣਾ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗਣੀ ਖਾਂ ਨੂੰ ਕਹਿੰਦੇ ਜਾ ਉਹਨੂੰ ਜਾ ਕੇ ਕਹਿ ਵੀ ਮੱਟ ਤਾਂ ਉੱਠਿਆ ਬਿਆ। ਸਾਧ ਸੰਗਤ ਗਣੀ ਖਾਂ ਫਿਰ ਚੱਲਿਆ ਗਿਆ ਕਿ ਗੁਰੂ ਦਾ ਹੁਕਮ ਮੰਨਣਾ, ਨਹੀਂ ਤਾਂ ਦੂਸਰਾ ਬੰਦਾ ਕੋਈ ਆਮ ਦੁਨਿਆਵੀ ਆ ਉਹ ਕਹਿੰਦਾ ਮਹਾਰਾਜ ਹੁਣ ਤਾਂ ਮੈਂ ਜਾ ਕੇ ਆਇਆ, ਦੇਖੋ ਕਿਹੋ ਜਿਹਾ ਹੁਕਮ। ਹੱਥ ਬੰਨੇ ਸਤਿਵਚਨ ਮਹਾਰਾਜ ਚਲਿਆ ਗਿਆ। ਕਹਿੰਦੇ ਭਾਈ ਮੱਟ ਤਾਂ ਤੇਰਾ ਉੱਠਿਆ ਪਿਆ। ਕਹਿੰਦਾ ਤੈਨੂੰ ਕਿਹਨੇ ਕਿਹਾ? ਕਹਿੰਦਾ ਮੇਰੇ ਕੋਲੇ ਗੁਰੂ ਸਾਹਿਬ ਆਏ ਪਏ ਆ, ਉਹਨਾਂ ਨੇ ਵਚਨ ਕੀਤਾ। ਉਹ ਉੱਠ ਕੇ ਕਹਿੰਦਾ ਵੀ ਫੇਰ ਹੋ ਸਕਦਾ ਮੱਟ ਉੱਠਿਆ ਹੋਵੇ, ਕਿਉਂ? ਉਹ ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਹਟਲੇ, ਸਾਧੂਆਂ ਦਾ ਬੋਲ ਨਾ ਮਾਂਦਾ ਬੋਲ ਨਾ ਟਲੇ ਭਾਵੇਂ ਚੰਦਰ ਮਨਾਸ ਹੋ ਜਾਵੇ ਸਾਧੂ ਮਾਂਦਾ ਬੋਲ ਨਾ ਟਲੇ ਬੰਦੇ ਕੋਲੇ ਗਣੀ ਖਾਂ ਪਹੁੰਚਿਆ ਉਹਨੂੰ ਕਿਹਾ ਵੀ ਤੇਰਾ ਮੱਟ ਉੱਠਿਆ ਵਿਆ ਉਹ ਕਹਿੰਦਾ ਤੈਨੂੰ ਕਿਹਨੇ ਕਿਹਾ ਕਹਿੰਦਾ ਦਸਵੇਂ ਪਾਤਸ਼ਾਹ ਨੇ ਵਚਨ ਕੀਤਾ ਕਹਿੰਦਾ ਵੀ ਸੂਰਜ ਤੇ ਚੰਦਰਮਾ ਚੜ੍ਹਨ ਨੂੰ ਹਟ ਸਕਦੇ ਹੈ ਪਾਣੀ ਛਿਪਦੀ ਨੂੰ ਵਗਦਾ ਚੜ੍ਹਦੀ ਨੂੰ ਹੋ ਸਕਦਾ ਕਹਿੰਦਾ ਵੀ ਸੱਚੀ ਗੱਲ ਤੈਨੂੰ ਦੱਸਾਂ ਦਸਵੇਂ ਪਾਤਸ਼ਾਹ ਦਾ ਵਚਨ ਨਹੀਂ ਟਲ ਸਕਦਾ ਦਸਵੇਂ ਪਾਤਸ਼ਾਹ ਦਾ ਜਿਹੜਾ ਬਚਨ ਹੈ ਨਾ ਉਹ ਤਾਂ ਸਾਧ ਬਚਨ ਅਟਲਾਦਾ ਉਹਨਾਂ ਨੇ ਤਾਂ ਜਿਹੜਾ ਬਚਨ ਕਰਤਾ ਨਾ ਓਏ ਉਹਨਾਂ ਨੇ ਤਾਂ ਵਗਦੀ ਜਮਨਾ ਨੂੰ ਬਚਨ ਕਰਤਾ ਵੀ ਇੱਥੇ ਖੜਕਾ ਨਹੀਂ ਕਰਨਾ ਪੌਂਟਾ ਸਾਹਿਬ ਤੇ ਅੱਜ ਤਾਂ ਹੀ ਪਾਣੀ ਖੜਕਾ ਨਹੀਂ ਕਰਦਾ ਦਸਵੇਂ ਪਾਤਸ਼ਾਹ ਦਾ ਬਚਨ ਹੋਇਆ ਪਿਆ ਉਹ ਦਸਵੇਂ ਪਾਤਸ਼ਾਹ ਦੇ ਕੀਤੇ ਹੋਏ ਬਚਨ ਗੁਰੂ ਕੀ ਲਾਹੌਰ ਜਾਈਏ ਨਾ ਤੇ ਘੋੜੇ ਦੇ ਪੌੜ ਨਾਲ ਜਲ ਕੱਢਿਆ ਅਜੇ ਤੱਕ ਵਗੀ ਜਾਂਦਾ ਦਸਵੇਂ ਪਾਤਸ਼ਾਹ ਦੇ ਬਚਨ ਹੈ ਨੇਜਾ ਮਾਰਿਆ ਧਰਤੀ ਤੇ ਜਿਨ੍ਹਾਂ ਨੂੰ ਮਾਣ ਸੀ ਦਸਵੇਂ ਪਾਤਸ਼ਾਹ ਦੇ ਭੂਆ ਦੇ ਪੁੱਤਾਂ ਨੂੰ ਵੀ ਸਾਡੇ ਚ ਕਿਹੜਾ ਤਾਕਤ ਘੱਟ ਹੈ ਤੇ ਉਹਨਾਂ ਤੋਂ ਨੇਜਾ ਧਰਤੀ ਚੋਂ ਨਹੀਂ ਪੁੱਟਿਆ ਗਿਆ ਦਸਵੇਂ ਪਾਤਸ਼ਾਹ ਨੇ ਇੱਕ ਹੱਥ ਦੇ ਨਾਲ ਨੇਜਾ ਕੱਢਿਆ ਤੇ ਥੱਲਿਓ ਪਾਣੀ ਪਹਾਰਾ ਮਾਰਾ ਹੁਣ ਤਾਂ ਹੀ ਪਾਣੀ ਵਗੀ ਜਾਂਦਾ ਕਹਿੰਦਾ ਉਹ ਦਸਵੇਂ ਪਾਤਸ਼ਾਹ ਦੀ ਉਹਨਾਂ ਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਜੇ ਬਈ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਨਾ ਤੇ ਜਦੋਂ ਸਾਧ ਸੰਗਤ ਲਾਰੀ ਮੱਟ ਕੋਲੇ ਗਿਆ ਤੇ ਮੱਟ ਉੱਠਿਆ ਪਿਆ ਜਦੋਂ ਸਾਧ ਸੰਗਤ ਦੇਖਿਆ ਵੀ ਕਹਿਣ ਲੱਗਾ ਕਮਾਲ ਮੈਂ ਤਾਂ ਆਖਿਆ ਵੀ ਪਰਸੋਂ ਚੌਥੇ ਮੱਟ ਨੇ ਉੱਠਣਾ ਆਹ ਤਾਂ ਗੁਰੂ ਸਾਹਿਬ ਨੇ ਕਲਾ ਹੀ ਵਰਤਾਤੀ ਜਦੋਂ ਇਹ ਤਾਂ ਮੱਟ ਤਾਂ ਦੂਸਰੇ ਦਿਨ ਹੀ ਉੱਠ ਖੜਿਆ ਹੁਣ ਸਾਧ ਸੰਗਤ ਖੁਸ਼ੀ ਦੇ ਵਿੱਚ ਫੁੱਲਿਆ ਨਹੀਂ ਸਮਾਉਂਦਾ ਤੇ ਗਣੀ ਖਾਂ ਦੇ ਨਾਲ ਨਾਲੇ ਤੁਰਿਆ ਆਉਂਦਾ ਤੇ ਨਾਲੇ ਦਸਵੇਂ ਪਾਤਸ਼ਾਹ ਦੇ ਸਾਹਮਣੇ ਖੜ ਕੇ ਕਹੇ ਸੱਚੇ ਪਾਤਸ਼ਾਹ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਉਮਰੀ ਸਾਡੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਉਮਰੀ ਸਾਡੀ ਵਾਹਿਗੁਰੂ ਦੇਵ ਜੇ ਸਾਡੀ ਪੀਰਾਂ ਨਾਲ अथवनी खड़ा कपड़े रंगण बाला बंदा क्या कहिंदा सच्चे पातशाह आप जी ने तो कृपा ही करती। गणिखा कहिंदा सच्चे पातशाह आप जी का बचन पूरा हो गया, गुर का बचन बसा जी नाले जल नहीं डोबे। सच्चे पातशाह जेड़ा तुहाडा बचन मन जे ना उनु अग साड़ नहीं सकती, पानी डोब नहीं सकता। दसवें पातशाह सुभाए माण है, कणिका अथबनी खड़ा। सच्चे पातशाह आप जी ने कृपा करती, मट उठया बया। महाराज ने कपड़ा फड़ाया, जेड़ा माता ने भेटा किया ना कपड़ा फड़ाया, लै भी आ कपड़े नू नीले रंग दा रंग दे। हा संगत कपड़ा रंगया ते रंग के कपड़ा ना महाराज दे कोले आ गया ललारी। महाराज कहंदे भाई मंग की मंगदा है? कहंदा सच्चे पातशाह कृपा करो मेरे ते। कादी हथ बन के कहंदा सच्चे साहबा क्या नाही घर तेरा। सच्चे पातशाह तुहाडे घर दे विच बड़ियां दातां पईयां है, जीव नू मंगण वाले नू नहीं पता लगता भी मैं की मंगला, पर महाराज मेरे ते कृपा कादी करो, गरीबी बड़ी है। कहिंदे गरीबी बड़ी है? कहिंदे हां महाराज। कहिंदे ला हुणे आऊं करी, आ जिहड़ा तेरा माटा ना रंगण वाला इहदे ते तेनू खर्चा करन दी लोड़ नहीं, जिहड़ा अंदर फुरना बनाया करेगा ना उही रंग चढ़ जा करूगा। एक हुक्मनामा लिखिया महाराज ने ना, एक उन्हूं हुक्मनामा बख्शिया ते एक महाराज ने की कीता, लै कहिंदे भी इउं आ तेरी गरीबी चक्की जाऊ। कपड़ा रंगा लिया, आप भी सतगुरां ने साध संगत कपड़ा पहन लिया, तिना सिंघां दे कपड़ा पहनता ते दो मुसलमाना दे गनी खां ते नबी खां दे, भाई दया सिंह जी, भाई धर्म सिंह जी, भाई मान सिंह जी, तिना सिंघा दे कपड़ा नीला पा लिया, पलंग तैयार कर लिया। पलंग दे उत्तों दी ना साध संग छिटियां ला के कपड़े ला ले आ, ते भाई दया सिंह दे हथ दे विच ना मोरां दे खंभां दी चौर बना फड़ाती। गणी खां ते नबी खां पलंगे दे मूहरे लगे आ, भाई धर्म सिंह जी, भाई मान सिंह जी पलंगे नूं पिछे लगे आ। ते जदों पलंगा चुकिया, भाई दया सिंह जी चौर कर दिया दसवें पातशाह ते, भा दातिया किहे जे तेरे रंग है, नाले पलंगा चुकी जांदे आ ते नाले पढ़दे जान मगर सच्चे पातशाह तू तां बहुत यार रंगां दे विच खेड़दा। Oh, सच्चे पातशाह आपे हर एक रंग है आपे बहु रंगी जो तस भावा नानका साई गल चंगी साध संगत भाई दयाल सिंह चौर करदा दसवें पातशाह ते पूरे गणी खां ते नबी खां पलंगे नू लगे आ ते आप जी पता पिछे भाई धर्म सिंह भाई मान सिंह पलंगे नू लगे है जे कोई पुछदा भी ये कौन है कहंदे परे हट जावे उचदे पीर जा रहे है लोग साध संगत हथ बनी खड़े आ रहा ते फौजी दसते भालदे फिरदे आ दसवें पातशाह किड्डे निरभय होने आ जिन्हां दे अंदर भय आया ही नहीं किहे जिहा जिगरा होना दसवें पातशाह दा फौजी दसते साध संगत छड़कां ते नाके लगे वाहिगुरू राहां ते नाके लगे आ ते किवें साध संगत थां थां ते भाल हुंदी फिरदी आ वजीदे दा कल्या दलेर खां 5000 फौज नूं लेके ना मूहरे अगे रोकी फिरदा नाके लगे आ किहे जिहा सीन होना फौजी दस्तिआं ने रोक लिया भी कौन है वह कहिंदा परे हट जाओ उच्च दे पीर है कहिंदे साडे जरनैल नूं दस के जाओ रोक लिया पलंगा उतारा करता वो खड़ा तो होया उन्हें सजदा भी किया पर मन चो शांक्या नहीं गई भी कितने दसवें पातशाह ना लंघ जान मन दे विचो शांक्या नहीं गई भी कितने दसवें पातशाह जेड़े चमकौर की गढ़ी चो निकल गया कि माछुआड़े दे जंगल चो नहीं निकल सकता था संगत हुण पुछया कहिंदे भी उच्च दे पीर है देखो इन्हां दे नेड़े नहीं जाना ते कहिंदे भी इउं करो जे तुसी जाना ना जिवें आपां किसे नूं कहिंदे भी कोई सानू ना कोई मोहतबर बंदा सानू जवानत दे देवे भी उच्च दे पीर ही है उन्हां समयां दे विच ना इक तां नूरपुरिया छजत नूरपुरा साध संगत रैकोट तो रहे है वह भी महाराज के कोल कई बार महाराज सज्जद फारसी भी पढ़ाया करता तो उन्होंने देखा भी दसवें उन्होंने सत्संग तो कहिंदे है कोई हजे तो तुसी चंगे रह गए इन्होंने कोई बरसराफ नहीं दिता जे तुहानू बरसराफ दे दिंदे ना इन्होंने थोड़े ना तो वह गल खोनी सी संतां केरी मशकरी कुल डोबण की रीत ओए ए तां तुहाडियां कुलां खत्म कर सकदे सी इन्हां दी तां रसना ते आपां तां रब कहिंदे आ इस्लाम तां ओए इन्हां दी रसना ते खुदा बसदा है इन्हां दे तां जिहड़े ना वचन कीते आ ओह तां अटल है ओए इन्हां ने तां ओह कर देनी सी जिवें रब दे प्यारियां दा सराफिया विआ समुंदर खारा बगी जांदा है जातबां दी कुल नाश कर ली संतां नूं संतां केरी मशकरी कुल डोबण की रीत दरबासा चो करत ठगौरी जादव ए फल पाए जादवा ने की फल पाया दरबाशा रिखी ने सराफ दिता ते कुल खत्म हो गई ते भगवान कृष्ण तो कुल दा वियोग ना झल्या गया ते एक शिकारी दे हथों मौत ले ली बदक दे हथों ना बदक कहिंदे शिकारी नूं प्रभाशा इत्र ते पिया ते लत धरी आ ते उन्हें साध संगत भगवान कृष्ण के चरण च तीर मारिया अदास हो गया भी कोली खत्म होगी पर धन दसवें पातशाह अंडोल बिरती विच कोई अंदर भय नहीं देखो फौजी दसते कोले खड़े घेरी जदों सिजद ने ना क्या मैं तुहानू दसा तुसी परे हट जाओ इन्हां नू कोई उन्होंने नाले तो मत्था टेका पर कहिंदे भी इउं करो जे इन्होंने जाना ना साडा जिहड़ा प्रशादा पानी बनाया वे छक के जान कहिंदी भी ये तो रोजे ते आ कहिंदे नाल दे साथी छक लैण भाई दयाल सिंह जी भाई धर्म सिंह जी भाई मान सिंह जी गणी खां नबी खां जदों उन्हां नूं प्रशादा पानी छकाउण लगे ना उन्हां दा बनाया फिर दयाल सिंह भाई दयाल सिंह जी पुछदे महाराज हुण कहिंदे कृपाण भेटा कर लो
ਜਿਹੜੀ ਕਿਰਪਾਨ ਹੈ ਨਾ, ਇਹਨੂੰ ਅਕਾਲ ਪੁਰਖ ਦੀ ਜੀਭ ਮੰਨਿਆ ਜਾਂਦਾ ਹੈ। ਇਹ ਮਾਮੂਲੀ ਚੀਜ਼ ਨਹੀਂ, ਜਿਹੜੀ ਜਿਹੜੀ ਆਪਾਂ ਸ੍ਰੀ ਸਾਹਿਬ ਹੈ ਇਹਨੂੰ ਅਕਾਲ ਪੁਰਖ ਦੀ ਜੀਭ ਮੰਨਿਆ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਭਾਈ ਕਿਰਪਾਨ ਭੇਟਾ ਕਰਕੇ ਛਕ ਲਓ। ਗੁਰਦੁਆਰਾ ਵੀ ਹੈਗਾ ਕਿਰਪਾਨ ਭੇਟਾ ਗੁਰਦੁਆਰਾ, ਜਦੋਂ ਆਪਾਂ ਮਾਛੋਵਾੜੇ ਜਾਈਏ ਨਾ ਤੇ ਜਦੋਂ ਆਪਾਂ ਬਾਹਰ ਨੂੰ ਪਰੇ ਨਿਕਲਦੇ ਹਾਂ ਚਰਨ ਕਮਲ ਸਾਹਿਬ ਤੋਂ ਤੇ ਗੁਰਦੁਆਰੇ ਦਾ ਨੌਵੀਂ ਕਿਰਪਾਨ ਭੇਟਾ ਹੈ। ਅੱਜ ਹੁਣ ਆਪਾਂ ਬਹੁਤੇ ਪੜ੍ਹ ਗਏ ਕਰਕੇ ਦੇਖੋ ਆਪਾਂ ਕਿਰਪਾਨ ਤੇ ਵੀ ਕਿੰਤੂ ਕਰ ਦਿੰਦੇ ਹਾਂ ਵੀ ਕਦੋਂ ਭੇਟਾ ਕਰਨੀ ਆ, ਕਦੋਂ ਆਹ ਕਰਨਾ ਆਹ ਕਰ, ਉਹ ਬਾਹਲੇ ਪੜ੍ਹ ਗਏ ਕਰਕੇ ਨਾ ਬੰਦਾ ਫਿਰ ਰੱਬ ਚ ਵੀ ਨੁਕਸ ਕੱਢਣ ਲੱਗ ਜਾਂਦਾ। ਜਦੋਂ ਬੰਦਾ ਜ਼ਿਆਦਾ ਪੜ੍ਹ ਜਾਏਗਾ ਉਹ ਪਤਾ ਫਿਰ ਕੀ ਕਰਦਾ, ਉਹਨੂੰ ਹੋਰ ਤਾਂ ਕੁਝ ਦੀਦਾ ਨਹੀਂ, ਜਾਂ ਤਾਂ ਉਹ ਕਿਸੇ ਨਾਲ ਭਿੜਨ ਨੂੰ ਤਿਆਰ ਹੋਊ ਕਿਸੇ ਨਾਲ ਨਾ ਗੱਲਾਂ ਬਾਤਾਂ ਚ, ਤੇ ਨਹੀਂ ਰੱਬ ਚ ਨੁਕਸ ਕੱਢੂ। ਭਾਵਨਾ ਵਾਲਾ ਬੰਦਾ ਨਹੀਂ ਕਦੇ ਵੀ ਕੱਢਦਾ। ਜੇ ਬੰਦੇ ਦੀ ਸ਼ਰਧਾ ਵਾਲਾ ਬੰਦਾ ਹੋਵੇ ਨਾ, ਉਹ ਨਾ ਕਿਸੇ ਨਾਲ ਜਿਹੜੇ ਤੇ ਨਾ ਹੀ ਸਾਧ ਸੰਗਤ, ਪਹਿਲੀ ਗੱਲ ਤਾਂ ਸਾਰਿਆਂ ਨਾਲੋਂ ਵੱਡਾ ਪਾਪ ਹੀ ਗੁਰੂ ਤੇ ਕਿੰਤੂ ਕਰਨ ਦਾ ਹੈ, ਸਾਰਿਆਂ ਨਾਲੋਂ ਵੱਡਾ ਪਾਪ ਨਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਸਾਰਿਆਂ ਨਾਲੋਂ ਵੱਡਾ ਪਾਪ ਕਿਹੜਾ, ਕਹਿੰਦੇ ਸਾਰਿਆਂ ਨਾਲੋਂ ਵੱਡਾ ਪਾਪ ਹੈ ਗੁਰੂ ਤੇ ਸ਼ੰਕਿਆ ਕਰ ਲੈਣੀ, ਗੁਰੂ ਤੇ ਸ਼ੰਕਿਆ ਕਰ ਲੈਣੀ ਨਾ, ਇਹ ਤੋਂ ਵੱਡਾ ਕੋਈ ਪਾਪ ਨਹੀਂ ਹੈ। ਰਹੋ ਵਿਚਾਰ, ਕਿਰਪਾਨ ਭੇਟਾ ਕੀਤੀ, ਉਹਨਾਂ ਨੂੰ ਪੁੱਛਿਆ ਵੀ, ਉਹਨਾਂ ਨੇ ਜਵਾਬ ਦਿੱਤਾ, ਸਾਧ ਸੰਗਤ ਧੰਨ ਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਪਲੰਘਾ ਚੁੱਕਿਆ ਅੱਗੇ ਨੂੰ ਜਾਂਦੇ ਆ। ਤੇ ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਗਣੀ ਵਾਹਿਗੁਰੂ ਗਣੀ ਖਾਂ ਨਵੀ ਖਾਂ ਹੈਰਾਨ ਆ, ਕਹਿੰਦਾ ਵਾਹ ਸੱਚੇ ਪਾਤਸ਼ਾਹ ਆਪਣੇ ਚਲਤ ਆਪ ਕਰ ਦੇਖਾ, ਖੇਲ ਸੰਕੋਚਾ ਤੋਂ ਨਾਨਕ, ਇਹ ਤਾਂ ਸੱਚੇ ਪਾਤਸ਼ਾਹ ਤੁਹਾਡੇ ਕੌਤਕ ਹੈ, ਅਸੀਂ ਕੀ ਸਮਝ ਗਏ, ਅਸੀਂ ਤਾਂ ਸਮਝ ਹੀ ਨਹੀਂ ਸਕਦੇ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ, ਹਉ ਮੂਰਖ ਕੀ ਕੇਤ ਕਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸਨਾ, ਸੱਚੇ ਪਾਤਸ਼ਾਹ ਅਸੀਂ ਮੂਰਖ ਤੁਹਾਨੂੰ ਕੀ ਸਮਝ ਸਕਦੇ ਹਾਂ, ਅਸੀਂ ਤਾਂ ਐਵੇਂ ਤੁਹਾਡੇ ਸਰੀਰ ਨੂੰ ਦੇਖੀ ਜਾਂਦੇ ਹਾਂ, ਤੁਸੀਂ ਤਾਂ ਰੱਬ ਹੈ। ਕਿੰਨੇ ਨਗਰਾਂ ਦੇ ਵਿੱਚ ਦੀ ਮਹਾਰਾਜ ਲੱਲੀ ਪਿੰਡ ਚਲੇ ਗਏ, ਬੋਰਡ ਥੱਲੇ ਬਹਿ ਗਏ, ਉੱਥੇ ਜਿਹੜਾ ਨਾਲ ਪ੍ਰਸ਼ਾਦ ਸੀ ਨਾ, ਨਾਲ ਇਹਨਾਂ ਨੇ ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ, ਮਾਨ ਸਿੰਘ ਉਹਨਾਂ ਨੇ ਬੰਨਿਆ, ਜਦੋਂ ਖੋਲਿਆ ਪ੍ਰਸ਼ਾਦ ਬਣਿਆ ਪਿਆ, ਹੈਰਾਨ ਹੋ ਗਏ ਸੱਚੇ ਪਾਤਸ਼ਾਹ ਪੜੀ ਤੋਂ ਆਪ ਜੀ ਕਿਰਪਾ ਕਰਦੇ ਆ। ਇਦੋਂ ਅੱਗੇ ਮਹਾਰਾਜ ਕਈ ਪਿੰਡਾਂ ਦੇ ਵਿੱਚ ਹੋ ਕੇ ਨਾ, ਜਿੱਥੇ ਕਟਾਣੀ ਕਟਾਣਾ ਨਹਿਰ ਤੇ ਗੁਰਦੁਆਰਾ ਛੇਵੇਂ ਪਾਤਸ਼ਾਹ ਦਾ ਤੇ ਦਸਵੇਂ ਪਾਤਸ਼ਾਹ ਦਾ ਨਹਿਰ ਦੇ ਕੰਢੇ ਤੇ, ਉੱਥੇ ਮਹਾਰਾਜ ਚਲੇ ਗਏ। ਉਥੋਂ ਚਾਲੇ ਮਾਰੇ ਤੇ ਗਾਹਾਂ ਕਨੇਚ ਪਿੰਡ ਹੈ, ਕਟਾਣੀ ਕਟਾਣੇ ਤੋਂ ਗਾਹਾਂ ਕਨੇਚ ਪਿੰਡ ਹੈ। ਕਨੇਚ ਦਾ ਫੱਤਾ ਨੰਬਰਦਾਰ ਦਸਵੇਂ ਪਾਤਸ਼ਾਹ ਕੋਲੇ ਕਈ ਵਾਰੀ ਘੋੜੇ ਘੋੜੀਆਂ ਲੈ ਕੇ ਜਾਇਆ ਕਰਦਾ ਆਨੰਦਪੁਰ ਸਾਹਿਬ ਦੀ ਧਰਤੀ, ਉਹ ਘੋੜਿਆਂ ਦਾ ਵਪਾਰ ਕਰਦਾ ਸੀ। ਜਦੋਂ ਮਹਾਰਾਜ ਕਨੇਚ ਪਿੰਡ ਤੋਂ ਬਾਹਰ ਬੈਠੇ ਨਾ, ਤੇ ਫੱਤੇ ਨੂੰ ਪਤਾ ਲੱਗਿਆ ਫੱਤਾ ਦਰਸ਼ਨ ਕਰਨ ਆ ਗਿਆ। ਜਦੋਂ ਫੱਤਾ ਦਰਸ਼ਨ ਕਰਨ ਆਇਆ ਨਾ, ਮਹਾਰਾਜ ਕਹਿੰਦੇ ਫੱਤਿਆ ਤੇਰੇ ਕੋਲ ਘੋੜੀਆਂ ਹੈਗੀਆਂ? ਕਹਿੰਦਾ ਮਹਾਰਾਜ ਹੈਗੀਆਂ ਘੋੜੀਆਂ ਦੋ ਆ, ਇੱਕ ਘੋੜੀ ਚੰਗੀ ਆ ਇੱਕ ਮਾੜੀ ਆ। ਕਹਿੰਦੇ ਐ ਕਰ, ਜੇ ਘੋੜੀ ਲਿਆ ਕੇ ਦੇ ਤੈਨੂੰ ਹੇਰਾਂ ਤੋਂ ਵਾਪਸ ਕਰ ਦਿਆਂਗੇ। ਮਹਾਰਾਜ ਦਾ ਫੁਰਨਾ ਸੀ ਵੀ ਹੇਰੀ ਕਿਰਪਾਲ ਦਾਸ ਰਹਿੰਦਾ ਵੀ ਉਹਦੇ ਕੋਲੇ ਪਹੁੰਚ ਕੇ ਘੋੜੀ ਵਾਪਸ ਕਰ ਦਿਆਂਗੇ। ਮਹਾਰਾਜ ਕਹਿੰਦੇ ਇਉਂ ਕਰ ਫਤਿਆ, ਬਈ ਆਪਦੀ ਘੋੜੀ ਲਿਆ ਕੇ ਦੇ ਜਿਹੜੀ ਚੰਗੀ ਘੋੜੀ ਆ। ਫੱਤਾ ਰਾਹ ਚ ਸੋਚਣ ਲੱਗ ਗਿਆ, ਕਹਿੰਦਾ ਜੇ ਦਸਵੇਂ ਪਾਤਸ਼ਾਹ ਨੂੰ ਚੰਗੀ ਘੋੜੀ ਦੇਤੀ ਨਾ, ਹੋ ਸਕਦਾ ਮਹਾਰਾਜ ਮੁੜ ਕੇ ਵਾਪਸੀ ਨਾ ਕਰਨ, ਕੀ ਪਤਾ ਕਿੱਧਰ ਨੂੰ ਨਿਕਲ ਜਾਣ, ਬਿਪਤਾ ਦਾ ਸਮਾਂ ਆਇਆ ਪਿਆ। ਘਰੇ ਗਿਆ, ਮਾੜੀ ਜੀ ਜਿਹੜੀ ਘੋੜੀ ਸੀ ਨਾ ਉਹਦੇ ਤੇ ਕਾਠੀ ਪਾ ਕੇ, ਸਾਦੀ ਜੀ ਕਾਠੀ ਪਾ ਕੇ ਲੈ ਆਇਆ, ਤੇ ਦੂਜੀ ਘੋੜੀ ਨੂੰ ਬਰਾਂਡੇ ਚ ਲੁਕੋ ਕੇ ਬੰਨਿਆ, ਕਹਿੰਦਾ ਕਿਸੇ ਨੂੰ ਪਤਾ ਨਾ ਲੱਗ ਜੇ। ਮਹਾਰਾਜ ਦੇ ਕੋਲੇ ਲਿਆਇਆ ਘੋੜੀ ਮਾੜੀ ਜੀ ਨਾ, ਕਹਿੰਦੇ ਲਓ ਮਹਾਰਾਜ। ਕਹਿੰਦੇ ਫਤਿਆ, ਕਹਿੰਦਾ ਹਾਂ ਮਹਾਰਾਜ। ਕਹਿੰਦੇ ਇਹੋ ਜੀ ਘੋੜੀ ਤੇ ਤਾਂ ਮੈਂ ਜੰਮ ਕੇ ਵੀ ਨੀ ਬੈਠਾ ਕਿਤੇ। ਕਹਿੰਦੇ ਤੈਨੂੰ ਕਿਹਾ ਸੀ ਵੀ ਚੰਗੀ ਘੋੜੀ ਲਿਆ ਕੇ ਤੇ ਤੇਰੀ ਵਾਪਸ ਕਰ ਦਿਆਂਗੇ। ਇਹ ਦਸਵੇਂ ਪਾਤਸ਼ਾਹ ਕੋਲੇ ਝੂਠ ਬੋਲਦਾ, ਕਹਿੰਦਾ ਜੀ ਉਹ ਤਾਂ ਮੇਰਾ ਦਿਮਾਗ ਜਮਾਈ ਲੈ ਗਿਆ, ਜਦੋਂ ਕਹਿੰਦਾ ਵੀ ਮੇਰਾ ਜਮਾਈ ਲੈ ਗਿਆ ਤੇ ਮਹਾਰਾਜ ਕਹਿੰਦੇ ਚੰਗਾ ਆ ਵੀ ਲੈ ਜਾ। ਬੜਾ ਖੁਸ਼ ਹੋਇਆ, ਕਹਿੰਦਾ ਮੇਰੇ ਜਿੰਨਾ ਵੀ ਕੋਈ ਤਿੱਖਾ ਹੋਊ। ਕਹਿੰਦਾ ਨਾਲੇ ਉਹ ਘੋੜੀ ਬਚ ਗਈ ਨਾਲੇ ਆ ਬਚ ਗਈ। ਫਲ ਸੰਗਤ ਬੜਾ ਖੁਸ਼ ਹੋਇਆ ਜਾਂਦਾ। ਜਦੋਂ ਘਰੇ ਗਿਆ ਨਾ ਕਿ ਤੇ ਕੀ ਦੇਂਦਾ, ਘੋੜੀ ਜਾਂਦੇ ਨੂੰ ਮਰੀ ਪਈ ਆ, ਸੱਪ ਲੜ ਗਿਆ ਘੋੜੀ ਦੇ। ਬੇਮੁਖ ਹੋਇਆ ਰਾਮ ਤੇ ਲੱਗਣ ਜਨਮ ਬਜੋਗ। ਸਾਧ ਸੰਗਤ ਜਦੋਂ ਘੋੜੀ ਦੇ ਸੱਪ ਲੜਿਆ, ਘੋੜੀ ਮਰੀ ਪਈ ਤੇ ਫੱਤੇ ਨੇ ਸੋਚਿਆ ਵੀ ਰੱਜ ਕੇ ਸੁੱਤੀ ਪਈ ਹੈ, ਵੀ ਮੈਂ ਇਹਨੂੰ ਠਾਵਾਂ। ਜਦੋਂ ਘੋੜੀ ਨੂੰ ਠਾਉਣ ਲੱਗਿਆ ਨਾ, ਕਹਿੰਦਾ ਜੇ ਦਸਵੇਂ ਪਾਤਸ਼ਾਹ ਲੈ ਜਾਂਦੇ ਉਹਨਾਂ ਨੇ ਵਾਪਸ ਨਹੀਂ ਸੀ ਕਰਨੀ ਤੇ ਰੱਜ ਕੇ ਸੁੱਤੀ। ਜਦੋਂ ਉਹਦੇ ਸਾਧ ਸੰਗਤ ਮਾਰਨ ਲੱਗਿਆ ਨਾ ਤੇ ਨਾਲ ਸੱਪ ਬੈਠਾ ਸੀ ਫੱਤੇ ਦੇ ਲੜ ਗਿਆ, ਨਾਲੇ ਫੱਤਾ ਮਰ ਗਿਆ ਤੇ ਨਾਲੇ ਘੋੜੀ ਮਰ ਗਈ ਸੱਪ ਲੜ ਕੇ। ਰੌਲਾ ਪੈ ਗਿਆ ਪਿੰਡ ਦੇ ਵਿੱਚ, ਕਹਿੰਦਾ ਉਹ ਫੱਤਾ ਵੀ ਦਸਵੇਂ ਪਾਤਸ਼ਾਹ ਤੋਂ ਬੇਮੁੱਖ ਹੋ ਗਿਆ। ਹਰ ਪਿੰਡ ਚ ਨਾ ਕਨੇਚ ਪਿੰਡ ਚ ਲੋਕ ਗੱਲਾਂ ਕਰਦੇ ਆ, ਕਹਿੰਦੇ ਵੀ ਫੱਤਾ ਦਸਵੇਂ ਪਾਤਸ਼ਾਹ ਤੋਂ ਬੇਮੁੱਖ ਹੋ ਕੇ ਨਾ ਸੱਪ ਲੜ ਕੇ ਮਰ ਗਿਆ, ਜਿਵੇਂ ਮੂਲਾ ਖੱਤਰੀ ਸੱਪ ਲੜ ਕੇ ਮਰਿਆ ਸੀ, ਉਹ ਗੁਰੂ ਨਾਨਕ ਤੋਂ ਬੇਮੁੱਖ ਹੋਇਆ ਸੀ। ਬਈ ਇਸੇ ਤਰ੍ਹਾਂ ਫੱਤਾ ਨੰਬਰਦਾਰ ਬਈ ਸੱਪ ਲੜ ਕੇ ਮਰ ਗਿਆ, ਦਸਵੇਂ ਪਾਤਸ਼ਾਹ ਨੇ ਅੱਗੇ ਨੂੰ ਚਾਲੇ ਮਾਰਤੇ। ਅਖੀਰ ਨੂੰ ਕੀ ਹੋਇਆ ਸਮਾਂ, ਮਹਾਰਾਜ ਦਸਵੇਂ ਪਾਤਸ਼ਾਹ ਉੱਥੇ ਜਾ ਵੜੇ ਜਿੱਥੇ ਅੱਜ ਗੁਰਦੁਆਰਾ ਆਲਮਗੀਰ ਬਣਿਆ ਪਿਆ। ਆਲਮਗੀਰ ਦਸਵੇਂ ਪਾਤਸ਼ਾਹ ਪਹੁੰਚੇ ਪਏ ਆ, ਪਲਘੇ ਤੇ ਬੈਠੇ ਆ ਤੇ ਭਾਈ ਮਣੀ ਸਿੰਘ ਦਾ ਭਰਾ ਘੋੜਿਆਂ ਦੀ ਸੌਦਾਗਰੀ ਕਰਿਆ ਕਰਦਾ, ਘੋੜਿਆਂ ਦਾ ਵਪਾਰ। ਭਾਈ ਮਣੀ ਸਿੰਘ ਦਾ ਭਰਾ ਨਾ ਭਾਈ ਲੰਘਾਈਆ, ਉਹਦਾ ਨਾਲ ਉਹਦਾ ਲੜਕਾ, ਉਹ ਘੋੜਿਆਂ ਦਾ ਵਪਾਰ ਕਰਦਾ। ਕਿਤੇ ਕੁਦਰਤੀ ਲੰਘਣ ਲੱਗਿਆ ਤੇ ਉਹਨੇ ਸੋਚਿਆ ਇਹ ਲੱਗਦਾ ਜਿਵੇਂ ਦਸਵੇਂ ਪਾਤਸ਼ਾਹ ਪਲਘੇ ਤੋਂ ਬੈਠੇ ਹੁੰਦੇ ਆ, ਜਾ ਕੇ ਮੱਥਾ ਟੇਕਿਆ। ਕਹਿੰਦਾ ਸੱਚੇ ਪਾਤਸ਼ਾਹ ਕੀ ਗੱਲ, ਪਲਘੇ ਤੋਂ ਬੈਠੇ ਆ। ਮਹਾਰਾਜ ਕਹਿੰਦੇ ਲੰਘਾਈਆ, ਕਹਿੰਦਾ ਹਾਂ ਮਹਾਰਾਜ। ਕਹਿੰਦੇ ਪਲਘੇ ਤੇ ਤਾਂ ਬਈ ਕਨੇਚ ਬਈ ਬਈ ਸਾਡੇ ਕੋਲ ਨਾ ਘੋੜਾ ਨਹੀਂ। ਉਹ ਭਾਈ ਦਿਆਸ ਸਿੰਘ ਕਹਿੰਦਾ ਦਸਵੇਂ ਪਾਤਸ਼ਾਹ ਨੇ ਕਨੇਚ ਦੇ ਫੱਤੇ ਨੰਬਰਦਾਰ ਤੋਂ ਘੋੜੀ ਮੰਗੀ ਸੀ, ਉਹਨੇ ਮੰਗ ਵੀ ਨਹੀਂ ਦਿੱਤੀ। ਭਾਈ ਗਣੀ ਖਾਂ ਵਾਹਿਗੁਰੂ, ਭਾਈ ਮਣੀ ਸਿੰਘ ਦਾ ਭਰਾ ਭਾਈ ਨਗਾਈਆ ਹੱਥ ਬੰਨ ਕੇ ਖੜ ਗਿਆ, ਕਹਿੰਦਾ ਮਹਾਰਾਜ ਮੇਰੇ ਕੋਲੇ ਨਾ ਕਵੈਤ ਘੋੜਾ ਬੜਾ ਸੋਹਣਾ ਤੁਹਾਡੇ ਚੜ੍ਹਨ ਵਾਲਾ ਤੇ ਮਹਾਰਾਜ ਘੋੜਾ ਉਹ ਲੈ ਲਓ। ਉੱਥੇ ਦਸਵੇਂ ਪਾਤਸ਼ਾਹ ਭਾਈ ਮਣੀ ਸਿੰਘ ਦੇ ਭਰਾ ਭਾਈ ਨਗਾਈਏ ਨੂੰ ਕਹਿੰਦੇ, ਕਹਿੰਦੇ ਨਗਾਈਆ, ਕਹਿੰਦਾ ਹਾਂ ਮਹਾਰਾਜ। ਕਹਿੰਦੇ ਉਹ ਵਜੀਦਾ ਸਰਹੰਦ ਵਾਲਾ ਪਿੰਡਾਂ ਚ ਘੋਹੇ ਹੋਕੇ ਦਿੰਦਾ, ਜਿਹੜਾ ਦਸਵੇਂ ਪਾਤਸ਼ਾਹ ਨੂੰ ਪਨਾਹ ਦਊ ਉਹਦਾ ਬੱਚਾ ਬੱਚਾ ਮਾਰ ਦਿਆਂਗੇ। ਜੇ ਵਜੀਦੇ ਨੂੰ ਪਤਾ ਲੱਗ ਗਿਆ ਨਾ ਵੀ ਤੈਂ ਘੋੜਾ ਦਿੱਤਾ ਤੇ ਵਜੀਦਾ ਤੇਰਾ ਨਾ ਬੱਚਾ ਬੱਚਾ ਮੌਤ ਦੇ ਘਾਟ ਉਤਾਰ ਦੂ। ਜਦੋਂ ਕਿਹਾ ਨਾ ਵੀ ਤੇਰਾ ਬੱਚਾ ਬੱਚਾ ਮੌਤ ਦੇ ਘਾਟ ਉਤਾਰ ਦੂ ਤੇ ਭਾਈ ਮਣੀ ਸਿੰਘ ਦਾ ਭਰਾ ਭਾਈ ਲੰਘਾਈਆ ਹੱਥ ਬੰਨ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਤੁਹਾਡੀ ਖਾਤਰ ਸਾਡਾ ਬੱਚਾ ਬੱਚਾ ਸ਼ਹੀਦ ਹੋ ਜੇ ਕੋਈ ਏਦੂ ਵੀ ਭਾਗਾਂ ਵਾਲਾ ਹੋਊਗਾ। ਐ ਸਤਿਗੁਰੂ ਜੀ ਜੇ ਤੁਹਾਡੀ ਖਾਤਰ ਸਾਡਾ ਬੱਚਾ ਬੱਚਾ ਸ਼ਹੀਦ ਹੋ ਜੇ ਤੇ ਮਹਾਰਾਜ ਮੈਨੂੰ ਇਉਂ ਦੱਸੋ ਕੋਈ ਏਦੂ ਭਾਗਾਂ ਵਾਲਾ ਬੰਦਾ ਹੋਊਗਾ। ਹੱਥ ਬੰਨ ਕੇ ਕਹਿੰਦਾ ਸੱਚੇ ਪਾਤਸ਼ਾਹ ਉਹ ਕੋਈ ਚੀਜ਼ ਨਹੀਂ ਗੁਰੂ ਜੀ ਇੱਥੇ ਮੇਰੀ ਸਾਰਾ ਕੁਛ ਮੇਰਾ ਬੋਲ ਕੋਈ ਚੀਜ਼ ਨਾ ਗੁਰੂ ਜੀ ਇੱਥੇ ਮੇਰੀ ਸਾਰਾ ਕੁਛ ਤੇਰਾ ਹੋ ਗਿਆ ਕੋਈ ਸਾਰਾ ਕੁਛ ਤੇਰਾ ਕੋਈ ਚੀਜ਼ ਨਾ ਗੁਰੂ ਜੀ ਸਾਰਾ ਕੁਝ ਤੇਰਾ ਹੋ ਗਿਆ।
ਕਟਵਾਉਣੀ ਪੈਂਦੀ ਕੁੜੀ ਤੇ ਚੜਨਾ ਪੈਂਦਾ ਕਰਦਨ ਕਟਵਾਉਣੀ ਪੈਂਦੀ
ਗਰਦਨ ਕਟਵਾਉਣੀ ਪੈਂਦੀ ਦੁਨੀਆਂ ਵੀ ਪੱਥਰ ਮਾਰਦੇ ਚਮੜੀ ਲਿਖਾਉਣੀ ਪੈਂਦੀ ਪੁੱਛੋ ਮਨਸੂਰ ਤੋਂ ਸ਼ਹੀਦੀ ਕਿਵੇਂ ਪਾਉਣੀ ਪੈਂਦੀ ਮਨਸੂਰ ਦੇ ਲੋਕ ਪੱਥਰ ਮਾਰਦੇ ਆ ਜਦੋਂ ਮਨਸੂਰ ਦੇ ਪੱਥਰ ਮਾਰਨ ਨਾ ਤੇ ਮਨਸੂਰ ਕਹਿੰਦਾ ਇਹਨਲ ਹੱਕ ਮੈਂ ਖੁਦਾ ਬਣ ਗਿਆ ਉਹਦਾ ਮਿੱਤਰ ਸਿਮਲੀ ਉਹਦੀ ਮੰਜ਼ਿਲ ਦਾ ਮਾਲਕ ਉਹਨੇ ਫੁੱਲ ਤੋੜ ਕੇ ਮਾਰਿਆ ਜਦੋਂ ਫੁੱਲ ਮਾਰਿਆ ਤਾਂ ਮਨਸੂਰ ਨੇ ਧਾ ਮਾਰੀ ਉਹ ਮਨਸੂਰ ਨੂੰ ਪੁੱਛਦਾ ਹੈ ਕਹਿੰਦਾ ਲੋਕ ਤੇਰੇ ਪੱਥਰ ਮਾਰਦੇ ਆ ਤੂੰ ਕਹਿੰਦਾ ਵੀ ਮੈਂ ਖੁਦਾ ਬਣ ਗਿਆ ਇਹਨਾਂ ਹੱਕ ਮੈਂ ਖੁਦਾ ਹੈ ਤੇ ਮੇਰਾ ਮੈਂ ਤੇਰੇ ਫੁੱਲ ਤੋੜ ਕੇ ਮਾਰਿਆ ਤੇ ਮੇਰੇ ਫੁੱਲ ਦਾ ਹੀ ਤੈਨੂੰ ਦੁੱਖ ਲੱਗਿਆ ਉਹ ਮਨਸੂਰ ਕਹਿੰਦਾ ਉਹ ਸਿਮਲੀ ਕਹਿੰਦਾ ਜਦੋਂ ਮਿੱਤਰ ਦੁਸ਼ਮਣਾਂ ਦੀ ਲਾਈਨ ਚ ਖੜ ਜੇ ਨਾ ਦੁਸ਼ਮਣਾਂ ਦੀ ਲਾਈਨ ਚ ਤੇ ਉਦੋਂ ਕਹਿੰਦਾ ਬੰਦੇ ਦਾ ਕੁਛ ਵੀ ਨਹੀਂ ਰਹਿੰਦਾ ਜਦੋਂ ਮਿੱਤਰ ਨਾ ਦੁਸ਼ਮਣਾਂ ਦੀ ਲਾਈਨ ਚ ਖੜ ਜੇ ਭਾਵਾਂ ਦੀ ਬਖਾਵੇ ਨੂੰ ਖੜ ਜੇ ਕਹਿੰਦਾ ਓਏ ਉਦੋਂ ਬੰਦੇ ਦਾ ਨਾ ਸਾਰਾ ਕੁਛ ਹੀ ਚਲਿਆ ਜਾਂਦਾ ਇਸੇ ਤਰ੍ਹਾਂ ਸਾਧ ਸੰਗਤ ਭਾਈ ਮਨੀ ਸਿੰਘ ਦਾ ਭਰਾ ਹੱਥ ਬੰਨ੍ਹ ਕੇ ਕਹਿੰਦਾ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਜ਼ਿਕਰ ਕਰਦੇ ਕਬੀਰ ਮੇਰਾ ਮੁਝਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਤੇ ਕਿਆ ਲੱਗ ਮੇਰਾ ਸੱਚੇ ਪਾਤਸ਼ਾਹ ਤੁਸੀਂ ਪੁੱਤਾਂ ਦੀ ਗੱਲ ਕਰਦੇ ਹੋ ਵੀ ਤੁਹਾਡੇ ਪੁੱਤ ਸ਼ਹੀਦ ਹੋ ਜਾਣਗੇ ਤੇ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਆ ਲਵੋ ਘੋੜਾ ਕਵੈਤ ਕਰੋ ਸਵਾਰੀ ਇਹਦੇ ਤੇ ਮੂਹਰੇ ਘੋੜਾ ਲਿਆ ਕੇ ਖੜਾ ਕਰਕੇ ਕਹਿੰਦਾ ਸੱਚੇ ਪਾਤਸ਼ਾਹ ਪਿਆਰੇ ਜੀ ਮੇਰਾ ਭਾਵੇਂ ਕੱਖ ਨਾ ਰਗੇ ਮੇਰੇ ਪਿਆਰੇ ਮੇਰਾ ਭਾਵੇਂ ਕੱਖ ਨਾ ਰਗੇ ਦਸਵੇਂ ਪਾਤਸ਼ਾਹ ਕਹਿੰਦੇ ਨਗਾਈਆ ਕਹਿੰਦੇ ਜਦੋਂ ਸਾਡਾ ਸਰਸਾ ਤੇ ਵਿਛੋੜਾ ਪਿਆ ਨਾ ਤੇ ਸਾਡੇ ਮਹਿਲਾ ਨਾਲ ਤੇਰਾ ਭਰਾ ਪਤਾ ਨੀ ਕਿੱਧਰ ਨੂੰ ਚਲਿਆ ਗਿਆ ਹੁਣ ਕਿਉਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੇ ਨਾਲ ਨਾ ਭਾਈ ਮਨੀ ਸਿੰਘ ਇੱਕ ਤਰਫ ਨੂੰ ਚਲੇ ਗਏ ਤੇ ਇਹ ਕਹਿਣ ਲੱਗੇ ਵੀ ਦੇਖ ਕੋਈ ਤੁਹਾਡਾ ਪਤਾ ਹੀ ਨਹੀਂ ਕਿੰਨਾ ਨੁਕਸਾਨ ਹੋ ਜੇ ਤੇ ਹੱਥ ਬੰਨ ਕੇ ਕਹਿੰਦਾ ਸੱਚੇ ਪਾਤਸ਼ਾਹ ਭਾਵਾਂ ਦੀ ਸਾਡਾ ਨਾ ਕੱਖ ਬਣਾ ਰਹੇ ਸਾਡੇ ਘੋੜੇ ਤੇ ਸਵਾਰੀ ਕਰੋ ਕਿਹੋ ਜਿਹਾ ਸੀਨ ਹੋਣਾ ਹੈ ਭਾਈ ਮਨੀ ਸਿੰਘ ਹੋਰਾਂ ਦੇ 12 ਭਰਾਵਾਂ ਚੋਂ 11 ਸ਼ਹੀਦ ਹੋ ਗਏ ਦਸਾਂ ਪੁੱਤਾਂ ਚੋਂ 7 ਸ਼ਹੀਦ ਹੋ ਗਏ ਭਾਈ ਮਨੀ ਸਿੰਘ ਦਾ ਤੇ ਹੱਥ ਪੜ ਗਏ ਨਾ ਤਿੰਨਾਂ ਪੁਸਤਾਂ ਦੇ 29 ਮੈਂਬਰ ਸ਼ਹੀਦ ਮੰਨੀ ਜਾਂਦੇ ਆ ਭਾਈ ਮਨੀ ਸਿੰਘ ਦੇ ਕਿਹੋ ਜਿਹੇ ਗੁਰੂ ਨਾਲ ਜੁੜੇ ਹੋਣੇ ਆ ਕਿੰਨਾ ਗੁਰੂ ਤੇ ਭਰੋਸਾ ਹੋਣਾ ਜਿਹੜੇ ਗੁਰੂ ਦੇ ਉੱਤੋਂ ਦੀ ਸਾਰਾ ਕੁਛ ਹੀ ਵਾਰੀ ਜਾਂਦੇ ਆ ਇਹਨੂੰ ਕਹਿੰਦੇ ਆ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕਾਰ ਪ੍ਰਭ ਆਪੇ ਮੇਲੇ ਸਮਾਂ ਹੋਇਆ ਰਸਨਾ ਕਰੋ ਪਵਿੱਤਰ ਗੱਜ ਵੱਜ ਕੇ ਬੋਲਣ ਦੀ ਕਿਰਪਾਲਤਾ ਕਰਨ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਏ
ਬਾਜੇ ਅਨੰਦ ਸੁਣਦੇ